अयूनी सैभं गुर प्रसाद जप आद सच जुगाद सच है पी सच नानक होसी ती सच इकी अदती गुरु नानक देवा ओंकार गुरु अंगद पेवा सतनाम गुरु अमर प्यारे करता रामदास गुर बारे पुरख श्री अर्जन सुखदानी निरपौ हर गोविंद गुण खानी निर्वैर गुरु है श्री हर राय अकाल मूर्त हर कृष्ण ते आए अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना गुर प्रसाद ग्रंथ गुर ज्ञाना वाहिगुरु बंदन भगवान गुरु दर्श जे देखना गुरु दर्श जे देखना बाणी गुरु गुरु है बाणी गुरु दर्श जे देखना श्री ग्रंथ दर्शाए बात करण गुरु सोच है पढ़े ग्रंथ मन लाए जो मुझ बचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद नरंचित मान गुरु प्रसाद ग्रंथ गुर ज्ञाना वाहि गुरु बंदन भगवान वाहे गुरु 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 वाहे वाहे गुरु वाहे गुरु वाहे गुरु
गुरु
वाहे गुरु वाहे गुरु वाहे गुरु वाहे गुरु वाहे गुरु वाहे गुरु खालसा जी सदा जागदी जोत जपो खालसा सदा जागदी जोत जागदी जोत जागदी जोत सदा जागदी जोत जागदी जोत सदा
जागदी जोत जागदी जोत जागदी जोत जागदी जोत
जागदी जोत जागदी जोत जागदी जोत जागदी जोत सदा
जागदी जोत जागदी जोत जागदी जोत जागदी जोत
खालसा सदा जागदी जोत जपो खालसा जागदी जोत
खालसा जागदी जोत जपो खालसा सदा जागदी जोत
जागत जोत जपै निस्वासर एक बिना मन है पूर्ण प्रेम प्रतीत सजै व्रत घोर मड़ी मठ पूर्ण तीर्थ नान दया तप संयम एक बिना न एक पूर्ण जोत जगै कट मैं तब खालसा काहे निकाल सजाने परम सत्कार योग गुरु सवारी गुरु स्वरूप गुरु खालसा साध सिंह जी सारिया संगतां गुरु प्यार विच आके रसना तो फतेह दी सांझ पाओ जी वाहिगुरु जी का
खालसा वाहिगुरु जी की फतेह
दसों पातशाहियों की आत्मिक जोत गुरु तक दी सवाई मान ਸ਼ਬਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਖ਼ਤ ਦੀ ਸਥਾਪਨਾ ਦਿਨ ਨੂੰ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੋਤੀ ਜੋਤ ਸਮਾਉਣ ਦੇ ਦਿਹਾੜੇ ਨੂੰ ਸਮਰਪਿਤ ਇਹ ਸਮਾਗਮ ਹਰ ਸਾਲ ਹੁੰਦਾ ਹੈ, ਇਸ ਵਾਰ ਵੀ ਹੋ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਸਤਿਗੁਰਾਂ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਹੈ ਕਿ ਇਹੋ ਜਿਹੇ ਮਹਾਂਪੁਰਸ਼ਾਂ ਦਾ ਆਪਾਂ ਨੂੰ ਮੇਲ ਬਖਸ਼ਿਆ ਜਿਹੜੇ ਅੰਦਰੋਂ ਬਾਹਰੋਂ ਇੱਕੋ ਜਿਹੇ ਹਨ। ਦਾਸ ਤੋਂ ਪਹਿਲਾਂ ਬਲੌਂਗੀ ਵਾਲੇ ਮਹਾਂਪੁਰਸ਼ਾਂ ਤੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਮੈਂ ਬਹੁਤਾ ਕੁਛ ਕਹਿਣਾ ਨਹੀਂ ਚਾਹੁੰਦਾ, ਇਹਦੇ ਅਰਥ ਕਈ ਵਾਰ ਕੁਝ ਗੁਰਮਤਿ ਤੋਂ ਹੀਣੇ ਜਿਹੜੇ ਲੋਕ ਹੋਇਆ ਕਰਦੇ ਨੇ ਉਹ ਅਰਥ ਠੀਕ ਨਹੀਂ ਕੱਢ ਸਕਦੇ। ਇਤਨਾ ਹੀ ਕਾਫੀ ਹੈ ਕਿ ਫਰੀਦ ਸਾਹਿਬ ਆਪਾਂ ਨੇ ਦੇਖਿਆ ਨਹੀਂ, ਉਹਦੀ ਹਿਸਟਰੀ ਪੜ੍ਹੀ ਹੈ, ਉਹਦੀ ਬਾਣੀ ਪੜ੍ਹ ਰਹੇ ਹਾਂ ਕਿ ਫਰੀਦ ਨੇ 36 ਵਰਸ ਤਪ ਕੀਤਾ ਜੰਗਲ ਵਿੱਚ ਰਹਿ ਕੇ। ਉਹ ਦੇਖਿਆ ਨਹੀਂ ਆਪਾਂ, ਸੁਣਿਆ, ਵਿਸ਼ਵਾਸ ਕਰਦੇ ਹਾਂ। ਇਹ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਵੀ 35 ਸਾਲ ਤਾਂ ਬਾਬਾ ਵਰਿਆਮ ਸਿੰਘ ਜੀ ਦੀ ਸਰਪ੍ਰਸਤੀ ਹੇਠ ਗੁਰੂ ਨਾਨਕ ਦੇ ਘਰ ਦੀ ਜੋ ਚਾਕਰੀ ਕੀਤੀ ਹੈ, ਗੁਰ ਕੀ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਦੀ ਸੇਵਾ ਵਰਗਾ ਕੋਈ ਤਪ ਨਹੀਂ। 35 ਵਰੇ ਤਾਂ ਉਹਨਾਂ ਦੀ ਹਜ਼ੂਰੀ ਵਿੱਚ ਰਹਿ ਕੇ, ਉਹਨਾਂ ਦੀ ਤਾਬਿਆ ਰਹਿ ਕੇ, ਉਹਨਾਂ ਦੇ ਜਥੇ ਵਿੱਚ ਰਹਿ ਕੇ 35 ਸਾਲ ਸੇਵਾ ਨਿਭਾਈ, ਟੋਕਰੀਆਂ ਚੁੱਕੀਆਂ। ਗੁਰੂ ਘਰ ਵਾਸਤੇ ਕਿਹੜੀ ਚਾਕਰੀ ਹੈ ਜਿਹੜੀ ਮਿੱਟੀ ਨਾਲ ਮਿੱਟੀ ਹੋ ਕੇ ਫਿਰ ਉਹ ਅਸਥਾਨ ਕਾਇਮ ਕੀਤੇ। ਉਹਨਾਂ ਮਹਾਂਪੁਰਸ਼ਾਂ ਤੋਂ ਆਪ ਜੀ ਨੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਨੇ। ਸਾਥੀ ਗਿਆ ਮਹਾਂਪੁਰਸ਼ਾਂ ਨੇ ਨਾ ਬਲੌਂਗੀ ਲੱਗਦਾ ਸੀ, ਨਾ ਇੱਥੇ ਰੰਧਾਵੀ ਮਹਿਸੂਸ ਹੁੰਦਾ, ਬਲਕਿ ਮਹਾਂਪੁਰਸ਼ ਮੇਰੇ ਨਾਲੋਂ ਘੰਟਾ ਪਹਿਲਾਂ ਆ ਗਏ, ਮੈਂ ਘੰਟਾ ਲੇਟ ਆਇਆ। ਇਹਨੂੰ ਪਤਾ ਸੀ ਵੀ ਅੱਜ ਇਹਨਾਂ ਨੇ ਸੰਭਾਲ ਲੈਣਾ। ਸੋਨਾ ਮਹਾਂਪੁਰਸ਼ਾਂ ਤੋਂ ਜਿਨ੍ਹਾਂ ਤੋਂ ਥੋੜੇ ਮਹਾਂਪੁਰਸ਼ ਨੇ ਜਿਨ੍ਹਾਂ ਤੇ ਸਿੱਖ ਜਗਤ ਨੂੰ ਇਹ ਮਾਣ ਹੈ ਵੀ ਜੀਵਨ ਵਿੱਚ ਕੋਈ ਕਾਣ ਨਹੀਂ, ਜਿਨ੍ਹਾਂ ਦੇ ਜਿਨ੍ਹਾਂ ਦਾ ਜੀਵਨ ਉੱਚਾ, ਪਖੰਡ ਤੋਂ ਰਹਿਤ ਹੈ, ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲਾ, ਇਹ ਬਿਰਲੇ ਰਹਿ ਗਏ। ਨਹੀਂ ਤਾਂ ਭਾਵੇਂ ਕੋਈ ਸਿੱਧਾ ਕੰਨ ਫੜ ਲਵੇ, ਭਾਵੇਂ ਘੁਮਾ ਕੇ ਫੜ ਲਵੇ, ਫੜਨ ਬਹੁਤ ਲੱਗ ਗਏ। ਗੁਰੂ ਦੀ ਬੜੀ ਮਹਾਨ ਕਿਰਪਾ। ਆਓ, ਪਿਛਲੇ ਦਿਨਾਂ ਤੋਂ ਆਪ ਜੀ ਬੜਾ ਇਹ ਦਰਦਨਾਕ ਇਤਿਹਾਸ ਹੈ ਮਹਾਰਾਜ ਸਾਹਿਬ ਜੀ ਦਾ, ਜਿਹੜਾ ਆਪਣੇ ਹਿੱਸੇ ਆਇਆ, ਕਹਿਣਾ ਸੁਣਨਾ ਪੈਂਦਾ, ਪਰ ਹੈ ਬਹੁਤ ਔਖੀ ਬਾਤ। ਜਿਹੜੇ ਪੁੱਤਰ ਦਾ ਆਪਣੇ ਪਿਤਾ ਨਾਲ ਪਿਆਰ ਹੈ ਨਾ, ਉਹ ਆਪਣੇ ਪਿਤਾ ਦੀ ਅੰਤਮ ਵਿਦਾਇਗੀ ਦੀਆਂ ਘੜੀਆਂ ਨੂੰ ਯਾਦ ਕਰਕੇ ਅੰਸੂ ਬਹਾਉਂਦਾ ਰਹਿੰਦਾ ਜ਼ਿੰਦਗੀ ਭਰ, ਜਿੰਨਾ ਚਿਰ ਉਹਦਾ ਪੁੱਤਰ ਦਾ ਸਰੀਰ, ਜਿਹਦਾ ਬਾਪੂ ਨਾਲ ਸੁਨੇਹ ਹੈ। ਕਲਗੀਧਰ ਪਾਤਸ਼ਾਹ ਧਰਮ ਦੇ ਪਿਤਾ ਨੇ ਆਪਣੇ ਉਸ ਬਾਪੂ ਦੀ ਯਾਦ ਵਿੱਚ ਜੁੜੇ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਤਾਰੀਫ ਸਿੱਖ ਹੋਣ ਦੇ ਨਾਤੇ, ਉਹਨਾਂ ਦੇ ਪੁੱਤਰ ਹੋਣ ਦੇ ਨਾਤੇ ਸਾਰਾ ਸਿੱਖ ਜਗਤ ਕਰਦਾ, ਉਹ ਇੱਕ ਵੱਖਰੀ ਬਾਤ ਹੈ। ਗੁਰੂ ਦੀ ਤਾਰੀਫ ਉਹਨਾਂ ਲੋਕਾਂ ਨੇ ਕੀਤੀ ਜਿਨ੍ਹਾਂ ਦਾ ਗੁਰੂ ਕੁਛ ਨਹੀਂ ਸੀ ਲੱਗਦਾ, ਨਾ ਉਹ ਗੁਰੂ ਕੇ ਸਿੱਖ ਸੀ, ਨਾ ਗੁਰੂ ਦੇ ਸਤਸੰਗੀ ਸੀ। ਜੀਵਨ ਦਾ ਪ੍ਰਭਾਵ ਪਿਆ ਤੇ ਉਹਨਾਂ ਨੇ ਕਲਮ ਚੁੱਕੀ, ਦੁਨੀਆਂ ਨੂੰ ਦੱਸ ਦਿੱਤਾ ਸੱਚ ਬੋਲ ਕੇ ਕਿ ਗੁਰੂ ਗੋਬਿੰਦ ਸਿੰਘ ਕੀ ਸੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ, ਚਲੋ ਇੱਕ ਸਿੱਖ ਨੂੰ ਮੈਂ ਜਿਸ ਰਾਈਟਰ ਦੀ ਗੱਲ ਕਰਦਾ, ਉਹ ਇੱਕ ਅੰਗਰੇਜ਼ ਹੈ, ਅੰਗਰੇਜ਼ ਵੀ ਉਹ ਹੈ ਜਿਹੜਾ ਉਸ ਵੇਲੇ ਉੱਥੇ ਹਾਜ਼ਰ ਸੀ। ਮੈਂ ਉਹ ਸਮਕਾਲੀ ਪ੍ਰਮਾਣ ਦੀ ਗੱਲ ਕਰਦਾ, ਇਹ ਨਹੀਂ ਵੀ ਮੈਂ ਕਾਲਖ ਨੇ ਲਿਖ ਦਿੱਤਾ, ਉਹ ਅੰਗਰੇਜ਼ ਦੀ ਗੱਲ ਨਹੀਂ ਮੈਂ ਕਰਦਾ। ਜਿਹੜਾ ਦੱਖਣ ਦੀ ਧਰਤੀ 'ਚ ਹਾਜ਼ਰ ਸੀ ਮੈਂ ਉਹਦੀ ਗੱਲ ਕਰਦਾ, ਉਹ ਮੈਂ ਬਾਅਦ 'ਚ ਗੱਲ ਕਰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਜਿਤਨੇ ਵੀ ਪੀਰ ਪੈਗੰਬਰ ਔਲੀਏ ਮਹਾਂਪੁਰਸ਼ ਅਵਤਾਰ ਆਏ, ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਸੰਸਾਰ ਦੇ ਅੰਦਰ ਨਾ ਤਾਂ ਕੋਈ ਪਹਿਲਾਂ ਆਇਆ ਸੀ, ਨਾ ਕੋਈ ਉਦੋਂ ਬਾਅਦ ਆਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਕੇਵਲ ਵਹਿ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ, ਜਿਹਦੀ ਵਰਗਾ ਹੋਰ ਕੋਈ ਧਨ ਦਾਨ ਕਰਦਾ, ਕੋਈ ਬਸਤਰ ਦਾਨ ਕਰਦਾ, ਕੋਈ ਜ਼ਮੀਨ ਦਾਨ ਕਰਦਾ, ਸੇਜਾ ਨਾਰੀ ਭੂਮ ਦਾਨ ਇਤਿਹਾਸ ਬਥੇਰਾ ਕੁਛ ਕਰਦੇ ਹੈ, ਪਰ ਸਾਰੇ ਦਾ ਸਾਰਾ ਸਰਬੰਸ ਦਾਨ ਕਰ ਦੇਣਾ ਇਹ ਕੋਈ ਸੌਖੀ ਦੀ ਬਾਤ ਨਹੀਂ। ਕਿਹੜਾ ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਦੁਰਾ, ਕਿਹੜਾ ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਦੁਰਾ, ਕਿਹੜਾ ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਦੁਰਾ, ਸਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਗੁਰਾ। ਕਰੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਗੁਰਾ, ਕਿਹੜਾ ਕਰੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਗੁਰਾ, ਕਿਹੜਾ ਕਰੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਗੁਰਾ, ਕਿਹੜਾ ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਗੁਰਾ। ਪੁੱਤਰਾਂ ਦੇ ਦਾਨੀਆਂ ਗੁਰਾ, ਬਾਬਾ ਜੀ ਪੁੱਤਰਾਂ ਦੇ ਦਾਨੀਆਂ ਗੁਰਾ, ਬਾਬਾ ਬਾਬਾ ਪੁੱਤਰਾਂ ਦੇ ਦਾਨੀਆਂ ਗੁਰਾ, ਬਾਬਾ ਬਾਬਾ ਪੁੱਤਰਾਂ ਦੇ ਦਾਨੀਆਂ ਗੁਰਾ। ਕਰ ਲੂਗਾ ਤੇਰੀਆਂ ਰੀਸਾਂ ਪੁੱਤਰਾਂ ਦੇ ਦਾਨੀਆਂ ਗੁਰਾ, ਕਰ ਲੂਗਾ ਤੇਰੀਆਂ ਰੀਸਾਂ। جاتی ایکتا انیکتا بلائے جاتی شائے جاتی ایکتا انیکتا بلائے جاتی ہوتی کچلتا کتیبن قرآن کی پاپ ہی پرپک جاتے دھرم تسک جاتے برن گرک جاتے صحت بدان کی دیوی دیوا دیہرے سنتوک سنگھ دور ہوتے ریت مٹ جاتی کتھا بیدن پران کی شری گرو گوبند سنگھ پاون پرم سور مورت نہ ہوتی جو پہ کرنا اگر تو نہ ہوں آ کچھ ہونا سی اے شبد ملے شاہ ورگے نے کہا اب کی کہوں نہ تب کی بات کہوں میں جبکہ اگر نہ ہوتے گرو گوبند سنگھ سنت ہوتی سب کی او گرو گوبند سنگھ صاحب اج دکھن دی دھرتی دے اندر براجمان ہیں جتھے کل بیچار چھڈے تھی اپنی سرت اٹھے لے جاؤ جڑے پریمی کل آئے سی جڑے کل نہیں سن آئے انہوں سنکھیپ نال بینتی کردے ہاں بار بار اوہی ساکھیاں پڑیاں نہیں جاندیاں اتہاس نے اگے ترنا ہے کل دا مبارک او دن ہے جس دن گرو نے اپنا آخری پار بھی لا دتا اخیرلی جمعہ باری بھی لا دتی سائیں تو پتر ملے سن اکال پرکھ تو جوٹا جوٹا کر کے بار دیتے پتران دے جسم دے بچوں خون دے پہارے چل دے تیگاں بجدیاں تیر بجدے گولیاں بجدیاں گرو نے آپ بھی ویکھیاں سی سکھاں نے بھی ویکھیاں سی پتر شہید ہوندے سکھاں نے بھی دیکھے دشمنوں نے بھی دیکھے تے گرو نے آپ بھی دیکھے خوشی دا جیکارا چھڑیا اور جس ویلے دونے پتر شہید ہو گئے تے دو پتران دی خبر سرہند تو پہنچی رائے کلے دے کول ماہی ہلکارا لے کے گیا ماہی ہلکارے دا گل روکیا اکھاں دس رہی سن شم شم ہنجو ڈگتے سی بول نہیں سی ہوندا کہندا سائیاں کی دساں جو تیرے فتح سنگھ دے نال بیتی کی دساں میرے کول دسن والی بات نہیں سڑک دے اتے کتا مریا پیا ہوئے کسے ڈرائیور جنہوں آپ کہنے جی شرابی کبابی نے ڈرائیور ہی کہنے نا وہ ڈرائیور دے اندر بھی ایسی دیا ہے مرے کتے دے اتے اپنی گڈی دا ٹائر نہیں لنگن دینا ایک پاسے نو دیا ہے ستگرا کیویں دساں کہ تیرے بچیاں نوں کیویں کوہ کوہ کے ماریا انہاں لوکاں نے نکے بچیاں نال دنیا دشمن دے بچے ہون اودے نال بھی پیار کر دیو رب دا روپ ہے بچے دا کی کسے نوں بہر تیرے پتراں دے خون نال سرہند دیاں کنداں لت پت ہو گئیاں اے خبر سنی سنسار نے چمکور دی گڑی دے اندر خون دلدا ویکھیا اے بھی گرو گوبند سنگھ صاحب دا سی اپنا سی کسی اور دا سی ਜਿਹੜਾ ਖੂਨ ਦਿੱਲੀ ਦੇ ਅੰਦਰ ਡੁੱਲਿਆ ਚਾਂਦਨੀ ਚੌਂਕ ਵਿੱਚ, ਬਾਪੂ ਦਾ ਕੱਟਿਆ ਸਿਰ ਸਾਹਮਣੇ ਆਇਆ, ਉਦੋਂ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸੀ। ਸੈਂਕੜੇ ਕੋਹਾਂ ਦੀ ਬਿੱਥ ਪੈ ਗਈ ਸਾਈਆਂ ਤੇਰੇ ਬਾਪੂ ਦੇ ਸੰਸਕਾਰ ਦੀ। ਅੱਧਾ ਸੰਸਕਾਰ ਦਿੱਲੀ ਦੇ ਅੰਦਰ ਰਕਾਬਗੰਜ ਹੁੰਦਾ ਤੇ ਅੱਧਾ ਸੰਸਕਾਰ ਤੇਰੀ ਆਪਣੀ ਸਰਪ੍ਰਸਤੀ ਦੇ ਅੰਦਰ। ਔਰ ਤੇਰੀ ਦਾਦੀ ਮਾਂ ਉਸ ਵੇਲੇ ਜੋ ਬਚਨ ਕਹਿੰਦੀ ਸੀ, ਤੇਰੀ ਦਾਦੀ ਮਾਂ ਨੇ ਸੰਸਾਰ ਰੁਆ ਦਿੱਤਾ ਸੀ ਸੰਸਾਰ, ਪਰ ਇੱਕ ਤੂੰ ਨਹੀਂ ਸੀ ਰੋਇਆ। ਦਇਆ ਸਿੰਘ ਵਰਗੇ ਰੋਏ ਬ੍ਰਹਮ ਗਿਆਨੀ, ਜਿਸ ਵੇਲੇ ਮਾਤਾ ਨੂੰ ਪੁੱਛਿਆ ਸੀ, ਦਾਦੀ ਮਾਂ ਰੋਣਾ ਤਾਂ ਬੰਦ ਕਰ ਦਿਓ, ਰੋਏਗਾ ਸੰਸਾਰ ਇਹ ਕਰਨੀ ਦੇਖ ਕੇ ਬਾਪੂ ਦੀ ਕਰਨੀ, ਤੇ ਤੁਸੀਂ ਕਿਉਂ ਰੋਂਦੇ ਹੋ? ਮੈਂ ਸਿਰਫ ਇਤਨਾ ਪੁੱਛਣਾ ਚਾਹੁੰਦਾ ਕਿ ਮੇਰੇ ਬਾਪੂ ਦਾ ਸੰਸਕਾਰ ਕਿੱਥੇ ਕੁ ਕਰਨਾ ਦਾਦੀ ਮਾਂ? ਇਹ ਸਰੀਰ ਮੇਰੇ ਪਿਤਾ ਦਾ ਤੇਰੀ ਕੁੱਖ ਤੋਂ ਪੈਦਾ ਹੋਇਆ ਹੈ, ਤੇਰਾ ਆਪਣਾ ਖੂਨ ਹੈ ਮਾਂ ਜੀ, ਇਹਦੇ ਚ ਕਿਸੇ ਹੋਰ ਦੀ ਮਰਜ਼ੀ ਨਹੀਂ ਚੱਲ ਸਕਦੀ। ਪੁੱਤਰ ਦੇ ਸੰਸਕਾਰ ਦੀ ਜਗ੍ਹਾ ਤੂੰ ਨਿਯੁਕਤ ਕਰਨੀ ਹੋਏਗੀ ਕਿੱਥੇ ਹੋਵੇ। 9 ਸਾਲ ਦੇ ਆਪਣੇ ਪੋਤਰੇ ਗੋਬਿੰਦ ਰਾਏ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਮਾਤਾ ਨਾਨਕੀ ਨੇ ਕਿਹਾ ਸੀ, ਮੇਰੇ ਗੋਬਿੰਦ ਰਾਏ, ਮੇਰਾ ਸੰਸਾਰ ਹੁਣ ਤੇਰੇ ਨਾਲ ਬੱਸਦਾ। ਜੇ ਦਾਦੀ ਮਾਂ ਦੀ ਰਹਿ ਪੁੱਛੀ ਹੈ ਤਾਂ ਮੇਰੇ ਪੁੱਤ ਦਾ ਸੰਸਕਾਰ ਉੱਥੇ ਇੱਕ ਕਰਦੀ ਬੇਟਾ, ਆਪਣੀ ਬਿਰਧ ਦਾਦੀ ਤੇ ਤਰਸ ਕਰੀ, ਮੇਰੇ ਤੋਂ ਦੂਰ ਨਹੀਂ ਜਾਇਆ ਜਾਣਾ। ਔਰ ਜਿੰਨੀ ਦੇਰ ਤੱਕ ਮੈਂ ਜੀਵਤ ਹਾਂ, ਆਪਣੇ ਪੁੱਤਰ ਦੇ ਸੰਸਕਾਰ ਅਸਥਾਨ ਤੇ ਇਹਦੀ ਕੁਰਬਾਨੀ, ਇਹਦੀ ਧਰਮ ਦੀ ਰੱਖੀ ਹੋਈ ਬਾਤ ਨੂੰ ਚੇਤੇ ਕਰਨ ਹਰ ਰੋਜ਼ ਜਾਇਆ ਕਰਾਂਗੀ, ਦੂਰ ਨਾ ਕਰਾਂਗੀ। ਇਸੇ ਲਈ ਤਖ਼ਤ ਸਾਹਿਬ ਦੇ ਬਿਲਕੁਲ ਨਾਲ ਹੀ ਹੈ ਸ਼ੀਸ਼ਗੰਜ, ਬਹੁਤੀ ਦੂਰ ਨਹੀਂ, ਸੰਸਕਾਰ ਨੇੜੇ ਹੋਣ ਦਾ ਇਹੀ ਕਾਰਨ ਸੀ। ਜੋ ਦਿੱਲੀ ਦੇ ਅੰਦਰ ਖੂਨ ਡੁੱਲਿਆ ਉਹ ਵੀ ਤੇਰੇ ਆਪਣੇ ਬਾਪੂ ਦਾ ਸੀ, ਤੇਰੀ ਖੂਨ ਦੀ ਸਾਂਝ ਸੀ, ਤੇਰੇ ਖੂਨ ਸੀ। ਉਹ ਚਮਕੌਰ ਵਿੱਚ ਡੁੱਲਿਆ ਉਹ ਵੀ ਤੇਰੇ ਹੀ ਖੂਨ ਸੀ, ਸਰਹੰਦ ਦੀ ਧਰਤੀ ਦੇ ਅੰਦਰ ਡੁੱਲਿਆ ਖੂਨ ਉਹ ਵੀ ਤੇਰਾ ਹੀ ਸੀ। ਪਰ ਅੱਜ ਦੱਖਣ ਦੀ ਧਰਤੀ ਵਿੱਚ 2 ਵਾਰੀ ਖੂਨ ਡੁੱਲਿਆ ਹੋਇਆ ਸਿੱਖਾਂ ਨੇ ਆਪਣੇ ਅੱਖਾਂ ਨਾਲ ਵੇਖ ਲਿਆ। ਜਿੱਦਣ ਗੁਲਖਾਨੇ ਕਾਰਾ ਕੀਤਾ, ਜੋ ਪਿੱਛੇ ਇਤਿਹਾਸ ਸੁਣ ਲਿਆ ਆਪ ਜੀ ਨੇ, ਜਿਸਮ ਪਾਟ ਗਿਆ ਔਰ ਖੂਨ ਫੁਹਾਰੇ ਦੀ ਤਰ੍ਹਾਂ ਚੱਲਿਆ। ਪ੍ਰਕਿਰਤੀ ਦਾ ਸਰੀਰ ਹੈ, ਪਰ ਕਿਤਨੀ ਦਲੇਰੀ ਹੈ ਸਤਿਗੁਰਾਂ ਦੇ ਵਿੱਚ, ਦੁਸ਼ਮਣ ਨੂੰ ਕਿਸੇ ਹੋਰ ਦੇ ਗੋਚਰਾ ਨਹੀਂ ਛੱਡਿਆ ਮਾਰਨ ਵਾਸਤੇ। ਕਹਿੰਦੇ ਨਹੀਂ, ਫਿਰ ਸੂਰਮਤਾ ਹੀ ਕਾਹਦੀ ਹੈ? ਜੇ ਦੁਸ਼ਮਣ ਬਚ ਕੇ ਨਿਕਲ ਗਿਆ ਉੱਥੇ ਹੀ ਆਪਣੇ ਦੁਸ਼ਮਣ ਨੂੰ ਖਤਮ ਕਰਤਾ, ਵਚਨ ਪੂਰਾ ਕਰ ਦਿੱਤਾ, ਸ਼ਸਤਰ ਸਿਉਂ ਅਤ ਹੀਰਨ ਭੀਤਰ ਜੂਝ ਮਰੋ ਤੋ ਸਾਚ ਭਤੀਜੈ। ਇਹ ਮੰਗਿਆ ਸੀ ਅਕਾਲ ਪੁਰਖ ਤੋਂ, ਜਦੋਂ ਅੰਤ ਦਾ ਸਮਾਂ ਆਵੇ ਸ਼ਸਤਰ ਦੇ ਪ੍ਰਹਾਰ ਨਾਲ ਸਰੀਰ ਤਿਆਗ ਲੈ, ਵਚਨ ਕਰ ਦਿੱਤਾ ਪੂਰਾ। ਅਕਾਲ ਪੁਰਖ ਤੋਂ ਹੀ ਮੰਗਿਆ ਸੀ, ਮੇਰੇ ਵਾਹਿਗੁਰੂ ਸਰੀਰ ਤਿਆਗਣ ਦਾ ਸਮਾਂ ਆ ਗਿਆ ਨੇੜੇ, ਮੈਂ ਇੱਕੋ ਹੀ ਮੰਗ ਮੰਗਦਾ ਤੇਰੇ ਕੋਲ, ਹੁਣ ਕਾਰਨ ਇੱਕ ਦੁਸ਼ਮਣ ਦਾ ਬਣ ਜਾਏ, ਕੋਈ ਦੁਸ਼ਮਣ ਘੱਲ ਦੇ, ਕਿਉਂਕਿ ਮੈਦਾਨੇ ਜੰਗ ਦੀ ਲੜਾਈ ਤਾਂ ਬੰਦ ਹੋ ਚੁੱਕੀ ਹੈ। ਦੁਸ਼ਮਣ ਆਇਆ, ਸ਼ਸਤਰ ਦਾ ਪ੍ਰਹਾਰ ਹੋਇਆ, ਸਭ ਕੁਝ ਸੁਣ ਲਿਆ ਜੀ ਨੇ। ਬਹਾਦਰ ਸ਼ਾਹ ਨੇ ਸ਼ਾਹੀ ਜ਼ਰਾ ਭੇਜੇ ਔਰ ਮਿੱਟੀ ਪੈਰਾਂ ਦੇ ਹੇਠਾਂ ਤੇ ਉਹ ਬਹਾਦਰ ਸ਼ਾਹ ਦੀ ਖਿਸਕ ਗਈ, ਜਿਸ ਗੁਰੂ ਨੇ ਮੇਰੇ ਸਿਰ ਤੇ ਤਾਜ ਰੱਖਿਆ ਹੈ। ਭਾਈ ਸੰਤੋਖ ਸਿੰਘ ਦਾ ਇਹ ਲਿਖਦਾ ਵੀ ਜਿੰਨੀ ਉਹਦੀ ਫੌਜ ਪਠਾਨ ਸੀ ਉਹਨੇ ਇਕੱਠੇ ਕਰ ਲਏ, ਵੀ ਕਿਸੇ ਇਹਨਾਂ ਦਾ ਵੀ ਕੋਈ ਲਿੰਕ ਤਾਂ ਨਹੀਂ ਕਿਸੇ ਨਾਲ, ਪਰ ਉਹ ਬਾਤ ਨਹੀਂ ਸੀ, ਬਾਦਸ਼ਾਹ ਦਾ ਸ਼ੱਕ ਹੀ ਸੀ ਉਹ ਤਾਂ। ਭਾਈ ਸੰਤੋਖ ਸਿੰਘ ਇਹ ਲਿਖਦੇ, ਜਿੰਨੇ ਨੂੰ ਜਰਾਹ ਗਏ ਉਦੋਂ ਦੱਖਣ ਦੀ ਧਰਤੀ ਦੇ ਵਿੱਚ ਇੱਕ ਅਮਰ ਸਿੰਘ ਜਰਾਹ ਸੀ, ਉਹਨੇ ਮਹਾਰਾਜ ਦੇ ਜ਼ਖਮ ਛਿਲਤੇ ਸਨ। ਬਲਮ ਪੱਟੀ ਹੁੰਦੀ ਰਹੀ, ਮਹਾਰਾਜ ਸਾਹਿਬ ਕਹਿੰਦੇ ਸਿੰਘੋ ਚਿੰਤਾ ਨਾ ਕਰੋ, ਮੈਂ ਠੀਕ, ਸਰੀਰ ਸਵਸਥ ਹੋ ਜਾਏਗਾ, ਕੋਈ ਨਹੀਂ, ਸੂਰਮਿਆਂ ਦੇ ਫੱਟ ਲੱਗਦੇ ਹੁੰਦੇ ਨੇ। ਦਲਾਸਾ ਦਿੱਤਾ ਤੇ ਜਿਸ ਵੇਲੇ ਪਾਣਾ ਇਹ ਵਰਤਿਆ ਕਿ ਦੀਵਾਲੀ ਦਾ ਤਿਉਹਾਰ ਆ ਗਿਆ, ਸਿੱਖਾਂ ਦੇ ਬੰਦੀ ਛੋੜ ਛੇਵੇਂ ਪਾਤਸ਼ਾਹ ਤੋਂ ਇਸ ਦਿਹਾੜੇ ਦੇ ਨਾਲ ਰਿਸ਼ਤਾ ਜੁੜਿਆ, ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਨਾਲ ਹੋਰ ਵੀ ਰਿਸ਼ਤਾ ਗੂੜਾ ਹੋ ਗਿਆ। ਦੋ ਘਟਨਾਵਾਂ ਦੀਵਾਲੀ ਦੇ ਦੀਵਾਨ ਵਿੱਚ ਆਪ ਜੀ ਸਾਰਾ ਸੁਣ ਚੁੱਕੇ ਹੋ, ਦੁਬਾਰੇ ਦੁਹਰਾਉਣ ਦੀ ਲੋੜ ਨਹੀਂ। ਦੀਵਾਲੀ ਦਾ ਇਤਿਹਾਸ ਸਾਂਝਾ ਤਿਉਹਾਰ ਬਣ ਗਿਆ ਹਿੰਦੂਆਂ ਸਿੱਖਾਂ ਦਾ, ਤੇ ਦੱਖਣ ਦੀ ਧਰਤੀ ਦੇ ਅੰਦਰ ਹਜ਼ੂਰ ਬਿਰਾਜਮਾਨ ਸਨ। ਹੈਦਰਾਬਾਦ ਦੀ ਕਾਰੀਗਰਾਂ ਨੇ 9 ਟੰਕ ਦੀ ਕਮਾਨ ਇੱਕ ਲਿਆਂਦੀ। ਇਹ ਵੱਖਰਾ ਤੋਲ ਨਾਪ ਹੈ, ਮੈਂ ਆਪਣਾ ਸਮਾਂ ਹੁਣ ਇਹ ਟੰਕ ਦੀ ਵਿਆਖਿਆ ਤੇ ਨਹੀਂ ਕਰਨਾ ਚਾਹੁੰਦਾ, ਕਿਤੇ ਫੇਰ ਸੀ ਪਿਛਲੀ ਵਾਰ ਹੋਇਆ ਸੀ ਕਿ 9 ਟੰਕ ਕੀ ਹੈ। ਇਹ ਤੋਲ ਨਾਪ ਸੀ, 9 ਟੰਕ ਦੀ ਕਮਾਨ ਕੇਵਲ ਚੜ੍ਹਾਈ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਚੜ੍ਹਾਈ ਸੀ, ਉਦੋਂ ਬਾਅਦ ਜੇ ਚੜ੍ਹਾਈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੜ੍ਹਾਈ, ਕਿਸੇ ਸਿੱਖ ਤੋਂ ਨਹੀਂ ਚੜ੍ਹੀ ਹੈ, ਦੁਨੀਆਂ ਦੇ ਕਿਸੇ ਸੂਰਮੇ ਤੋਂ ਨਹੀਂ ਚੜ੍ਹੀ। 9 ਟੰਕ ਦੀ ਕਮਾਨ, ਖੱਪਰੇ ਤੀਰ, ਉਹ ਸ਼ਸਤਰ ਲੈ ਕੇ ਆਉਣ ਵਾਲਿਆਂ ਨੂੰ ਇਨਾਮ ਦਿੱਤਾ, ਸਜਾ ਕੇ ਰੱਖੇ ਹੋਏ ਨੇ। ਦੀਵਾਲੀ ਦਾ ਤਿਉਹਾਰ ਆ ਗਿਆ ਕਿ ਸਤਿਗੁਰੂ ਮਹਾਰਾਜ ਇਸ਼ਨਾਨ ਕੀਤਾ, ਜ਼ਖਮ ਠੀਕ ਹੋ ਗਿਆ, ਤੁਰਨ ਫਿਰਨ ਲੱਗ ਕੇ ਇੱਕ ਬੜਾ ਜੱਗ ਹੋਇਆ, ਬੜੀ ਖੁਸ਼ੀ ਹੋਈ ਕਿ ਸਤਿਗੁਰਾਂ ਦਾ ਸਰੀਰ ਠੀਕ ਹੋ ਗਿਆ। ਦੀਵਾਲੀ ਦਾ ਪ੍ਰਸ਼ਾਦ ਲੈਣ ਵਾਸਤੇ ਨਦੇੜ ਦੀਆਂ ਸੰਗਤਾਂ ਗੁਰੂ ਦੇ ਕੋਲ ਆਈਆਂ, ਕੁਝ ਨਵਾਬਜ਼ਾਦੇ ਆ ਗਏ, ਕੁਝ ਅਮੀਰ ਬੰਦੇ ਇਕੱਠੇ ਹੋ ਕੇ ਆ ਗਏ 5-7। ਪ੍ਰਸ਼ਾਦ ਲੈਣ ਤੇ ਸ਼ਸਤਰਾਂ ਨੂੰ ਦੇਖ ਕੇ ਕਹਿੰਦਾ, ਆਹ ਸ਼ਸਤਰ ਵੀ ਜਿਹੜੇ ਪਏ ਹੈ ਇਹਦੀ ਕਮਾਨ, ਇਹਦਾ ਚਿੱਲਾ ਕੋਈ ਨਹੀਂ ਚੜ੍ਹ ਸਕਦਾ, ਇਸ ਕਮਾਨ ਬਹੁਤ ਕਠੋਰ ਹੈ, ਇਹ ਵੱਡੇ ਵੱਡੇ ਖਪਰੇ ਤੀਰ, ਇਹ ਚਲਾਉਣ ਵਾਲੇ ਤਾਂ ਦਿਸਦੇ ਨਹੀਂ। ਦੂਸਰਾ ਕਹਿਣ ਲੱਗਾ, ਦੇਖੋ ਬਾਈ, ਇਹ ਵੱਡੇ ਲੋਕਾਂ ਦੇ ਕੁਝ ਚੋਜ ਹੁੰਦੇ ਆ, ਕੁਝ ਚੀਜ਼ਾਂ ਛੋ ਵਾਸਤੇ ਰੱਖੀਆਂ ਹੁੰਦੀਆਂ ਹਨ, ਪ੍ਰਦਰਸ਼ਨੀ ਵਾਸਤੇ ਰੱਖੀਆਂ ਹੁੰਦੀਆਂ ਹਨ, ਗੁਰੂ ਨੇ ਵੀ ਕੁਝ ਪ੍ਰਦਰਸ਼ਨੀ ਵਾਸਤੇ ਚੀਜ਼ਾਂ ਰੱਖੀਆਂ ਹੋਣਗੀਆਂ। ਤੀਜਾ ਕਹਿੰਦਾ, ਹਾਂ ਇਹੀ ਹੋ ਸਕਦਾ, ਕਿਉਂਕਿ ਇਹਨੂੰ ਚਲਾ ਤਾਂ ਕੋਈ ਵੀ ਨਹੀਂ ਨਾ ਸਕਦਾ। ਸਿੱਖ ਖੜਾ ਸੀ ਕੋਲ, ਕਹਿਣ ਲੱਗਾ, ਅਮੀਰ ਜਾਦੇ ਹੋ, ਗੁਰੂ ਘਰ ਦੇ ਅੰਦਰ ਰਾਈ ਜਿੰਨੀ ਵੀ ਬਨੌਟੀ ਗੱਲ ਨਹੀਂ ਕੀਤੀ ਜਾਂਦੀ, ਜੋ ਕੁਝ ਹੈ ਇੱਥੇ ਸੱਤ ਹੈ, ਪੁੱਛੋ ਗੁਰੂ ਨੂੰ। ਕਹਿਣ ਲੱਗੇ, ਸਤਿਗੁਰੂ ਜੀ, ਤੁਸੀਂ ਇਹ ਕਮਾਨ ਤੁਸੀਂ ਚਾੜਦੇ ਹੋ ਚਿੱਲਾ ਇਹਦਾ? ਮਹਾਰਾਜ ਕਹਿੰਦੇ, ਹਾਂ ਅਕਾਲ ਪੁਰਖ ਮੇਰੇ ਕੋਲੋਂ ਚੜਵਾ ਲੈਂਦਾ। ਉਹ ਜਿਹੜਾ ਚੌਥਾ ਸੱਜਣ ਸੀ ਕਹਿੰਦਾ, ਅਗਰ ਇਹ ਬਾਤ ਸੱਤ ਹੈ ਤਾਂ ਚਿੱਲਾ ਚਾੜ ਕੇ ਦਿਖਾ ਦਿਓ। ਫਿਰ ਮਹਾਰਾਜ ਕਹਿੰਦੇ, ਫਿਰ ਜੇ ਇਹੀ ਬਾਤ ਹੈ, ਸ਼ਸਤਰ ਦਾ ਅਪਮਾਨ ਨਹੀਂ ਹੋਣ ਦੇਣਾ, ਸਿੱਖ ਬੇਵਸ਼ ਹੋ ਗਏ, ਜਾਣਦੇ ਸੀ ਕਿ ਹਜ਼ੂਰ ਦਾ ਜ਼ਖਮ ਅਜੇ ਅੱਲਾ ਹੈ, ਪਰ ਰੋਕ ਨਹੀਂ ਸਕੇ, ਕਿਉਂਕਿ ਗੁਰੂ ਦੇ ਹੁਕਮ ਵਿੱਚ ਰਿਹਾ ਜਾਂਦਾ, ਗੁਰੂ ਨੂੰ ਹੁਕਮ 'ਚ ਨਹੀਂ ਨਾ ਕੋਈ ਰੱਖ ਸਕਦਾ। ਇਤਿਹਾਸ ਕਹਿੰਦਾ ਕਿ ਜਦੋਂ ਚੇਲਾ ਚਾੜਿਆ, ਉਹ 9 ਟੰਕ ਦੀ ਕਮਾਨ ਇਉਂ ਲੱਗਦੀ ਸੀ ਕਿ ਟੁੱਟ ਜਾਏਗੀ, ਅੱਜ ਇਤਨਾ ਜ਼ੋਰ ਲਾ ਦਿੱਤਾ ਮੇਰੇ ਹਜ਼ੂਰ ਪਾਤਸ਼ਾਹ ਨੇ, ਖਿੱਚ ਕੇ ਉਹਨੂੰ ਕੰਨ ਤੱਕ ਲੈ ਗਏ, ਜ਼ਰੜ ਜ਼ਰੜ ਕਰਦੀ ਹੈ ਕਮਾਨ ਤੇ ਤੀਰ ਛੱਡ ਦਿੱਤਾ। ਇਹਦੇ ਨਾਲ ਹੀ ਹਜ਼ੂਰ ਦੇ ਅੱਲੇ ਜ਼ਖਮ ਸੀ ਜਿਹੜੇ ਤੋਪੇ ਟੁੱਟ ਗਏ, ਤੇ ਮੁੜ ਕੇ ਪੁਸ਼ਾਕ ਫੇਰ لہو رنگی ہو گئے. سکھان دیاں تاہاں نکل گئیاں, مساں مساں آس دی کرن بجی سی. پادشاہ تسی شریر دا خیال نہیں رکھیا, کہن لگے کدے لئی رکھنا ہے؟ جدوں ہن شریر نہیں رکھنا تاں شریر دا خیال کدے لئی رکھنا ہے؟ پھر ستگراں نوں بینتی, جدوں اے وچن کہہ دتے کہ کل دا جڑا دن سی دیوالی توں بعد گرو گرنتھ صاحب جی کا پرکاش کیتا, پنج پیسے نریل ترے, پنج پیارے چابیا کھڑے کیتے, متھا ٹیک کے اپنا آخری جڑا پار سی وہ بھی لا دتا. کتک سودی دوج تو تیج اور چوتھ دو دن بڑے بڑمولے ہیں, یہ اج دا اور کل. پنچمی تو پھر پانا ورت گیا. دو دن پادشاہ نے اپنے سکھ پتروں کو اپدیش دیتا ہے, کچھ چر آرام کرتے سن, لنگر کھول دیتا. مہاراج کہندے نانا طرح دے پدارتھ تیار کرو, کڑا پرشاد بناؤ, کھیر بناؤ. مہاراج صاحب کہن لگے پوریاں پکاؤ, دالاں سبزیاں نانا طرح دیا بناؤ, غریب غربے سب چھکن لنگر. اپنی ہندیاں اپنا لنگر آپ چلوایا ستگرو جی نے, پنڈارا آپ کیتا دے تیاگن دے سبندھ وچ. امڑ امڑ کے دنیا لگ پئی آن, جیڑے گرو تو ہندوستان دا تخت ڈردا سی اج او گرو شریر تیاگن لگا ہے. پلو پلی خبر پہنچ گئی جتھے جتھے, پنڈاں دے پنڈ اٹھ کے چل پے درشن کرن واسطے. ستگرو مہاراج سچے پاتشاہ نے گرتا گدی والا دیوس جڑا او سماپت ہویا کل والا, اج دا دن آیا. سویر اٹھ کے پہلا اپنا سارا کریا کرم کیتا, تے کمر کسے دے نال سنگا نے مہاراج دا پیٹ سی جڑا او کمر کسے دے نال بنیا, کیونکہ زخم سلواؤن دی بات منے کر دتی. کہندے ہن جے ذرا لے کے بھی آؤ گے تاں بھی میں زخم سیونا نہیں. بن خود ہی بند رکھا, یہ لکھا کہ آپ ہی بن کے رکھے ہوا کمر کسی. سہجے سہجے نتنیم اپنا کیتا جو نتدا سی, نج آتما دا دھیان دھریا, آتمک آنند لیا. آتما دا رس لین تو بعد پھر کھلے پنڈال دے وچ باہر پلنگا ستگراں دا ڈاہ دتا گیا. سہجے سہجے ہولی ہولی چل کے حضور اپنے پلنگے تک آئے, بڑا سرانا رکھیا ہویا, اس سرانے دی ٹو نال بیٹھ گئے. کچھ ادھا کسری سرانے دے اتے ہے, تے کچھ بیٹھن تے پین دی سانجی جی حالت لگدی ہے. تے پھر ستگرو مہاراج اپنے سکھ پتراں نوں بچن کر دین, کہندے خالصہ جی جو پانا نہیں منتا وہ پرماتما پیارا نہیں ہوں گا. ایتھوں حضور شروع کرن لگے بات, جو پانا نہیں منتا وہ رب نوں پیارا نہیں ہو سکتا. پانا ایک دات ہے خالصہ جی, مہاراج کہن لگے دات ہے, اور میریاں نظراں وچ ایدے نال دی دات دنیا چ کوئی بھی نہیں ہے, یہ برابر دی کوئی دات نہیں ہے. پانے جیوڑ ہور دات نہیں نہیں ہے اور کوئی دات, پر پانا کسے منائیں دا, رب کسے کسے نو پانا منن دی دات دیندا ہے. یہ دات نہیں ہر ایک دے حصے وچ آتی, یہ دات کسے برلیاں دے حصے وچ, پانا کسے منائیں دا. یہ ادھکار تو یوں لگتا ہے کہ ستگرو جی تو ہی سی بھی اکھان دے سامنے بیٹے شہید ہوندے دیکھ کے بھی پانا منیا, پتا دا کٹیا شریر ویخ کے بھی پانا منیا, تے پتران دیاں لاشاں ویخ کے بھی پانا منیا, تے اپنا جسم جیدے چ خون بہندا ہے آپ دیکھ لیا, تے پھر بھی پانا منیا. ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਭਾਣਾ ਭਾਵੇ। ਗੁਰੂ ਅਮਰਦਾਸ ਮਹਾਰਾਜ ਦੇ ਬਚਨ ਚੇਤੇ ਕਰਾਏ ਖਾਲਸਾ ਜੀ, ਮੇਰੇ ਗੁਰੂ ਅਮਰਦਾਸ ਮਹਾਰਾਜ ਨੇ ਅੰਤਹਿ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਦੇਖਿਓ ਕਿਤੇ ਸਿੱਖੋ ਰੋਣ ਦੀ ਬਾਤ ਨਾ ਕਰ ਲਿਓ, ਕੀਰਤਨ ਕਰਿਓ। ਇਹ ਕਿਹਾ ਸੀ ਆਪਣੇ ਪਰਿਵਾਰ ਨੂੰ ਵੀ, ਆਪਣੇ ਪੁੱਤਰਾਂ ਨੂੰ ਵੀ, ਆਪਣੇ ਭਤੀਜਿਆਂ ਨੂੰ ਵੀ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਗੁਰੂ ਅਮਰਦਾਸ ਦੇ ਬਚਨ ਚੇਤੇ ਕਰਾਏ ਖਾਲਸਾ ਜੀ, ਭਾਣਾ ਹੈ। ਇਤਿਹਾਸ ਦੇ ਪੰਨੇ ਕੁਝ ਬੋਲ ਕੇ ਦੱਸਦੇ ਨੇ, ਜੈਸਾ ਹੁਕਮ ਅਕਾਲ ਕਾ ਥਾ ਤੈਸਾ ਮਾਨਾ। ਜੋ ਅਕਾਲ ਪੁਰਖ ਦਾ ਹੁਕਮ ਸੀ ਉਹ ਮੰਨ ਲਏ। ਤਨ ਅਸਥੂਲ ਤਿਆਗ ਨੂੰ ਹਿਤ ਤਿਆਰਾ ਠਾਣਾ। ਮੇਰੇ ਪਾਤਸ਼ਾਹ ਨੇ ਅੱਜ ਆਪਣੇ ਸਰੀਰ ਨੂੰ ਤਿਆਗਣ ਦੀ ਤਿਆਰੀ ਕਰ ਲਈ ਹੈ। ਤਨ ਅਸਥੂਲ, ਅਸਥੂਲ ਦੇ ਜਿਹੜੇ ਤਨ ਅਸਥੂਲ ਤਿਆਗ ਨੂੰ, ਇਹਨੂੰ ਤਿਆਗ ਦੇਣਾ ਹੁਣ, ਹਿਤ ਤਿਆਰਾ ਠਾਣਾ। ਇਹ ਤਿਆਰੀ ਦੇ ਵਿੱਚ ਇਹਨਾਂ ਸਤਿਗੁਰ, ਬਾਕੀ ਦੀਆਂ ਪੰਕਤਾਂ ਬਾਅਦ ਵਿੱਚ ਬੇਨਤੀ ਕਰਦਾ, ਉਹ ਅਗਲੇ ਇਤਿਹਾਸ ਦੀਆਂ ਅੱਖਰਾਂ ਦੇ ਨਾਲ ਸੰਬੰਧਿਤ ਨੇ। ਸਤਿਗੁਰੂ ਮਹਾਰਾਜ ਨੇ ਪਹਿਲਾ ਵਚਨ ਭਾਣਾ ਮੰਨਣ ਦਿਆ, ਕਿਉਂ ਤਜ਼ਰਬੇ ਨੂੰ ਮਹਾਂਪੁਰਸ਼ ਨੂੰ। ਕਈ ਵਾਰ ਅਸੀਂ ਗੁਰਬਾਣੀ ਦੇ ਅਰਥ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਪਰ ਜਿਹੜੇ ਅਨੁਭਵੀ ਮਹਾਂਪੁਰਸ਼ ਨੇ ਉਹਨਾਂ ਦੀ ਕੁਛ ਬਾਤ ਵੱਖਰੀ ਹੈ। ਲਗਭਗ 115 ਵਰ੍ਹਿਆਂ ਦੀ ਉਮਰ ਵਿੱਚ ਇੱਕ ਮਹਾਂਪੁਰਸ਼ ਜ਼ਿੰਦਗੀ ਦੇ ਅੰਤਲੇ ਪੜਾਅ ਤੇ, ਉਹ ਤਤਵੇਤਾ ਮਹਾਂਪੁਰਸ਼ ਸਰੀਰ ਕਾਇਮ ਹੈ, ਮੈਨੂੰ ਵੀ ਥੋੜੇ ਜਿਹੇ ਦਿਨ ਹੋ ਗਏ ਦਰਸ਼ਨ ਕਰਾ ਦਿੱਤੇ ਗੁਰਮੁਖਾਂ ਜੀ। ਆਪਣੇ ਅਨੁਭਵ ਦੀ ਇੱਕ ਬਾਤ ਦੱਸੀ ਉਹਨਾਂ ਨੇ, ਬੁਲਾ ਕੇ ਕਿਹਾ ਵੀ ਜਲਦੀ ਬੁਲਾਓ। ਮੇਰੇ ਕੋਲ ਫੋਨ ਆਇਆ, ਮੇਰੇ ਅੰਦਰ ਸੰਕਲਪ ਤਾਂ ਚੱਲ ਰਿਹਾ ਸੀ ਵੀ ਮੈਂ ਜਾਵਾਂ, ਪਰ ਮੈਂ ਰੁੱਝਿਆ ਸੀ। ਇਕੱਲੇ ਬਚਨ ਕਰਨ ਦੀ ਆ ਗਿਆ ਸੀ, ਬਿਲਕੁਲ ਇਕੱਲੇ, ਆਵਾਜ਼ ਬਹੁਤ ਘੱਟ ਸਮਝ ਆਉਂਦੀ ਹੈ ਕਿਉਂਕਿ ਸਰੀਰ ਬੜਾ ਵਿਰਲ ਹੈ। ਵਿਚਾਰ ਕੀਤੀ, ਕਹਿੰਦੇ ਹੋਮੇ ਨੂੰ ਮਾਰਨ ਦੀ ਕੋਈ ਯੁਗਤੀ ਹੈ ਮਹਾਂਪੁਰਸ਼, ਦੁਨੀਆਂ ਚ ਹੋਰ ਕੋਈ ਯੁਗਤ ਨਹੀਂ ਹੋਮੇ ਨੂੰ ਮਾਰਨ ਦੀ। ਅਰ ਜਿੰਨਾ ਚਿਰ ਹੋਮੇ ਹੈ ਉਨਾ ਚਿਰ ਨਾਮ ਦਾ ਰੰਗ ਚੜ੍ਹਦਾ ਨਹੀਂ ਮਨ ਨੂੰ, ਕਿਉਂਕਿ ਹੋਮੇ ਦਾ ਚੜ੍ਹਿਆ। ਮੈਂ ਕਿਹਾ ਜੀ ਕੀ ਜੁਗਤੀ ਹੈ? ਕਹਿੰਦੇ ਹੋਮੇ ਨੂੰ ਮਾਰਨ ਵਾਸਤੇ ਜੁਗਤ ਜਿਹੜੀ ਹੈ ਹੁਕਮ ਦੀ ਜੁਗਤ ਹੈ, ਜਦੋਂ ਮਨ ਹੁਕਮ ਵਿੱਚ ਆ ਗਿਆ ਤਾਂ ਸਮਝ ਲਓ ਵੀ ਹੋਮੇ ਤੋਂ ਛੁੱਟ ਗਿਆ। ਹੋਮੇ ਤੋਂ ਛੁੱਟੇ ਗਏ ਉਹ ਜਿਹੜਾ ਹੁਕਮ ਵਿੱਚ ਆ ਗਿਆ, ਜਿਹੜਾ ਹੁਕਮ ਵਿੱਚ ਨਹੀਂ ਆਇਆ ਉਹ ਹੋਮੇ ਦਾ ਪਕੜਿਆ ਹੋਇਆ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਇ। ਬਾਤ ਖਤਮ। ਮਹਾਰਾਜ ਸਾਹਿਬ ਨੇ ਕਿਹਾ ਭਾਣਾ, ਸਿੰਘਾਂ ਦੇ ਮਨ ਹਿੱਲੇ ਹੋਏ ਨੇ, ਬੈਰਾਗ ਵਿੱਚ ਨੇ। ਪਾਤਸ਼ਾਹ ਗੁਰਬਾਣੀ ਦੀਆਂ ਤੁਕਾਂ ਤੇ ਆਪ ਜੀ ਜੋ ਕਹਿ ਰਹੇ ਹੋ ਸਾਡੇ ਲਈ ਸਭ ਸ੍ਰੀ ਮੁਖਬਾਕ ਹੈ ਜੋ ਤੁਹਾਡੀ ਰਸਨਾ ਤੇ ਹੈ। ਕੀ ਗੁਰਬਾਣੀ ਦੇ ਵਿੱਚ ਐਸੀ ਤੁਕ ਨਹੀਂ? ਇਹ ਉਸੇ ਪਾਤਸ਼ਾਹ ਦੀ ਪਾਵਨ ਬਾਣੀ ਨਹੀਂ ਕਿ ਮੂਹੇ ਕੋ ਰੋਵੈ ਦੁੱਖ ਕੋਏ, ਸੋ ਰੋਵੈ ਜਿਸ ਬੇਦਨ ਹੋਏ, ਜਿਹਨੂੰ ਪੀੜ ਉੱਠਦੀ ਆ ਸਾਈਆਂ ਉਹ ਰੋਂਦਾ। ਗੁਰਬਾਣੀ ਦੇ ਵਿੱਚ ਇਹ ਵੀ ਲਿਖਿਆ ਸਾਡੇ ਮਨ ਨੂੰ ਅੱਜ ਪੀੜਾ ਨੂੰ ਆਦਤ ਬਣ ਗਈ ਵਰ੍ਹਿਆਂ ਦੀ,
ਤੇਰੀ ਹਜ਼ੂਰੀ ਵਿੱਚ ਰਹਿਣ ਦੀ, ਤੇਰੇ ਅਸਥੂਲ ਸਰੀਰ ਦੇ ਸਾਹਮਣੇ ਰਹਿਣ ਦੀ, ਤੇਰੇ ਚਰਨਾਂ ਤੇ ਮੱਥਾ ਟੇਕਣ ਦੀ। ਜਦੋਂ ਇਹ ਸਰੀਰ ਓਹਲੇ ਹੋ ਗਿਆ ਤਾਂ ਇੰਜ ਪ੍ਰਤੀਤ ਹੁੰਦਾ ਕਿ ਸਰੀਰ ਬਚਣਗੇ ਨਹੀਂ, ਬਹੁਤਿਆਂ ਸਿੱਖਾਂ ਦੇ ਨਹੀਂ ਬਚਣ। ਇਹ ਹੋਇਆ ਵੀ ਇਸੇ ਤਰ੍ਹਾਂ ਸੀ। ਮਹਾਰਾਜ ਸਾਹਿਬ ਜੀ ਨੇ ਪਹਿਲਾ ਹੁਕਮ ਦਿੱਤਾ ਕਿ ਸੱਤ ਨਾਲ ਜੁੜਨਾ। ਸੱਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਾਗਤ ਜੋਤ ਜਪੈ ਨਿਸ਼ਬਾਸੁਰ। ਇਹ ਬਚਨ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਰੂਪ ਵਿੱਚ, ਪ੍ਰਤੱਖ ਰੂਪ ਵਿੱਚ ਇਹ ਸਰੂਪ ਗੁਰੂ ਦਾ ਸਰੂਪ ਸਮਝਣਾ। ਇਹ ਬਚਨ ਤੋਂ ਬਾਅਦ ਫਿਰ ਹੋਰ ਬਚਨ ਬੜੇ ਕੀਤੇ। ਸਤਿਗੁਰੂ ਮਹਾਰਾਜ ਨੇ ਕਿਹਾ, ਆਪਸ ਵਿੱਚ ਸਕਿਆਂ ਭਰਾਵਾਂ ਤੋਂ ਵੱਧ ਰਿਸ਼ਤਾ ਰੱਖਣਾ ਅੰਮ੍ਰਿਤਧਾਰੀਆਂ ਨੇ। ਅੰਮ੍ਰਿਤਧਾਰੀ ਦਾ ਅੰਮ੍ਰਿਤਧਾਰੀ ਨਾਲ ਰਿਸ਼ਤਾ ਜਿਹੜਾ ਹੈ, ਇਹ ਸਕੇ ਭਰਾ ਤੋਂ ਵੱਧ ਹੋਣਾ ਚਾਹੀਦਾ। ਇਹ ਬਚਨ ਅੱਜ ਖਾਲਸੇ ਨੂੰ ਭੁੱਲ ਗਏ।